ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਸੌ ਚੰਦ ਉਗਵਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਾਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਾਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਤੈ ਪ੍ਰਸਾਦ, ਚਲਿੱਤਰ ਵੀ ਹਵਾ ਪੁਜੰਗ ਛੰਦ, ਬਹੁਰ ਬੰਦ ਗ੍ਰਹਿ ਮਾਜ, ਨਿਰਿਪ ਪੂਤ ਡਾਰਿਓ, ਭਈ ਪੋਰ ਬਹਰਉ ਨਿਕਟ ਕਉ ਹਕਾਰਿਓ। ਤਬੈ ਮੰਤਰ ਯੇ ਰਾਏ ਸੌ ਬੈਨ ਭਾਖਿਓ, ਚਿੱਤਰ ਸਿੰਘ ਕੇ ਪੂਤ ਕਉ ਪ੍ਰਾਨ ਰਾਖਿਓ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ੍ਰੀ ਚਰਿਤਰੋ ਪਾਖਿਆਨ ਦੀ ਲੜੀਵਾਰ ਵਿਚਾਰ। ਸੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ 19 ਚਰਿੱਤਰ ਵਿਚਾਰ ਸਹਿਤ ਸੰਪੂਰਨ ਹੋ ਚੁੱਕੇ ਹਨ। ਅੱਜ ਅਸੀਂ 20ਵੇਂ ਚਰਿੱਤਰ ਦੀ ਵਿਚਾਰ ਕਰਨ ਜਾ ਰਹੇ ਹਾਂ। ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਓ ਬੜੇ ਪਿਆਰ ਨਾਲ 20ਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਭੁਜੰਗ ਛੰਦ, ਬਹੁਰ ਬੰਦ ਗ੍ਰਹਿ ਮਾਜ, ਨਿਰਪ ਪੂਤ ਡਾਰਿਓ, ਭਈ ਪੋਰ ਬਹੁਰੋ ਨਿਕਟ ਕੋ ਹਕਾਰਿਓ। ਤਬੈ ਮੰਤਰ ਯੇ ਰਾਏ ਸੋ ਬੈਨ ਭਾਖਿਓ, ਚਿੱਤਰ ਸਿੰਘ ਕੇ ਪੂਤ ਕਉ ਪ੍ਰਾਨ ਰਾਖਿਓ। ਸਾਹਿਬ ਜੀ ਬਚਨ ਕਰਦੇ ਹਨ ਕਿ ਰਾਜੇ ਨੇ ਆਪਣੇ ਪੁੱਤਰ ਨੂੰ ਜੇਲ੍ਹ ਖਾਨੇ ਵਿੱਚ ਸੁੱਟ ਦਿੱਤਾ। ਸਵੇਰ ਹੋਣ ਤੇ ਫਿਰ ਆਪਣੇ ਪੁੱਤਰ ਨੂੰ ਵਾਪਸ ਬੁਲਾ ਲਿਆ। ਵਜ਼ੀਰ ਨੇ ਰਾਜੇ ਨੂੰ ਜੋ ਵੀ ਸਮਝਾਉਣਾ ਕੀਤਾ, ਉਹ ਰਾਜੇ ਨੂੰ ਆਖਿਰ ਸਮਝ ਦੇ ਵਿੱਚ ਆ ਗਿਆ। ਤੇ ਇਸ ਤਰੀਕੇ ਦੇ ਨਾਲ ਵਜ਼ੀਰ ਨੇ ਚਿੱਤਰ ਸਿੰਘ ਰਾਜੇ ਪੁੱਤਰ ਦੇ ਪ੍ਰਾਣਾਂ ਦੀ ਰੱਖਿਆ ਕੀਤੀ। ਸ਼ਹਿਰ ਚੀਨਵਾ ਚੀਨ ਮੈਂ ਏਕ ਨਾਰੀ, ਰਹਿ ਆਪਣੇ ਖਾਵੰਦੇ ਅਧਿਕ ਪਿਆਰੀ। ਜੋ ਸੋ ਬੈਨ ਭਾਖੈ ਵਹੀ ਬਾਤ ਮਾਨੈ, ਬਿਨਾ ਤਾਹੇ ਪੂਛੇ ਨਹੀਂ ਕਾਜ ਠਾਨੈ। ਵਜ਼ੀਰ ਆਖਣ ਲਗਾ ਕਿ ਚੀਨਮਾ ਚੀਨ ਨਾਂ ਦੇ ਸ਼ਹਿਰ ਵਿੱਚ ਇੱਕ ਇਸਤਰੀ ਰਹਿੰਦੀ ਸੀ, ਜੋ ਆਪਣੇ ਪਤੀ ਨੂੰ ਬਹੁਤ ਪਿਆਰੀ ਸੀ। ਉਹਦਾ ਪਤੀ ਉਹਨੂੰ ਬਹੁਤ ਪਿਆਰ ਕਰਦਾ ਸੀ। ਉਹ ਜੋ ਵੀ ਆਖਦੀ ਉਹਦਾ ਪਤੀ ਉਹੀ ਗੱਲ ਮੰਨਦਾ ਸੀ, ਤੇ ਉਹ ਤੋਂ ਪੁੱਛਣ ਬਿਨਾਂ ਉਹ ਕੋਈ ਵੀ ਕੰਮ ਜਿਹੜਾ ਸੀ ਉਹ ਨਹੀਂ ਕਰਦਾ ਸੀ। ਦਿਨੋ ਰਹਿਣ ਡਾਰੈ, ਰਹੇ ਤਾਹੇ ਡੇਰੈ, ਬਿਨਾਂ ਤਾਹੇ ਨਹਿ ਇੰਦਰ ਕੀ ਹੂਰ ਹੇਰੈ। ਤੇ ਦਿਨ ਰਾਤ ਦਾ ਪਤੀ ਜਿਹੜਾ ਸੀ ਉਹਦੇ ਕੋਲ ਹੀ ਰਹਿੰਦਾ, ਤੇ ਉਹ ਤੋਂ ਬਿਨਾਂ ਇੰਦਰ ਦੀ ਪੱਛਰਾ ਵੀ ਕੀ, ਕਿ ਇੰਦਰ ਦੀ ਪੱਛਰਾ ਇਤਨੀ ਸੋਹਣੀ ਹੁੰਦੀ ਹੈ। ਆਖਦੇ ਨੇ ਕਿ ਉਹ ਆਪਣੀ ਪਤਨੀ ਨੂੰ ਛੱਡ ਕੇ ਭਾਵੇਂ ਇੰਦਰ ਦੀ ਪੱਛਰਾ ਹੀ ਕਿਉਂ ਨਾ ਆ ਜਾਵੇ, ਉਹਦੇ ਵੱਲ ਵੀ ਤੱਕਦਾ ਨਹੀਂ ਸੀ। ਤ੍ਰਿਆ ਰੂਪ ਅਨੂਪ ਲਹਿ ਪੀ ਜੀਵੈ, ਬਿਨਾ ਨਾਰ ਪੁੱਛੇ ਨਹੀਂ ਪਾਨ ਪੀਵੈ। ਤੇ ਇਸਤਰੀ ਦਾ ਸੋਹਣਾ ਰੂਪ ਵੇਖ ਵੇਖ ਕੇ, ਆਪਣੀ ਘਰ ਵਾਲੀ ਦਾ ਸੋਹਣਾ ਰੂਪ ਵੇਖ ਵੇਖ ਕੇ ਉਹਦਾ ਪਤੀ ਜਿਹੜਾ ਸੀ ਜਿਉਂਦਾ ਸੀ, ਤੇ ਆਪਣੀ ਪਤਨੀ ਦੇ ਪੁੱਛੇ ਬਿਨਾ ਉਹ ਪਾਣੀ ਤੱਕ ਵੀ ਨਹੀਂ ਪੀਂਦਾ ਸੀ। ਮਤੀ ਲਾਲ ਨਿਕੋ ਰਹਿ ਨਾਮ ਬਾਲਾ, ਦਿਪੈ ਚਾਰ ਆਬਾ ਮਨੋ ਰਾਗ ਮਾਲਾ। ਤੇ ਉਹ ਸੁੰਦਰ ਇਸਤਰੀ ਦਾ ਨਾਮ ਸੀ ਲਾਲ ਮਤੀ। जो राग माला दी न्याई बहुत सुंदर ते बहुत सोहनी सी। सुनी कान ऐसी ना वैसी निहारी, पई है ना आगे ना हवै है कुमारी। वजीर आखन लगा कि ना ता ऐसी सुंदर सुरूप वाली स्त्री, ना ता आज तक कन्ना नाल सुनी है ते ना ही वेखी किसी ने, ते ना ही ऐसी सुंदर रूप वाली स्त्री आज तक हुई है ते ना ही आने वाले समय में होगी। अब इस तरीके दे नाल वो उस स्त्री की सिफत करता हुआ राजे नूं गल्लां दस रहा सी, इतनी सोहनी है। मनो आप लै हाथ ब्रह्म बनाई, किदों देव जानी किदों मैन जाई। आखन लगा वजीर आखन लगा कि इवें समझो कि जिवें ब्रह्मा ने आप नूं अपने हथी बनाया होवे, जां फिर वो किसी देवते की पैदा की होवे, जां कामदेव नूं जां फिर कामदेवते दे पैदा होई होवे, पावे इतनी उस सोहणे सरूप की मालक जिवें देवते सुंदर हुंदे ने, जिवें कामदेव सोहणा है। आखदे कि जिद्दां मन लो कि उन्हां तों पैदा होई होवे, इतने सोहणे सरूप की उह स्त्री मालक सी। भई नाहे नह है नहवै है तेरे वैसी, मनो जछनी नागनी किन्नर नैसी। वजीर आखण लगा ना तां आज तक एहो जी कोई सुंदर स्त्री हुई है ते ना ही कोई है ते ना ही कोई होवेगी। वो मानो के जक्ष दी जिवें घर वालियां हुंदियां ने, जछनी जां नागणी जां इक अपछरा दी न्याई वो स्त्री सी, बहुत सोहणे रूप दी मालक सी। तिनक देस के राव सौ निहठाने, महा चतर तेह चे तिनक देश के राव साओ ने हठाने, महा चतुर तेह चेतक के बीच जाने। तो वजीर आखन लगा हमारी इन्नी स्त्री सोहने रूप की मालक सी, जिदे नाल पति का इतना प्यार सी, हुण उस स्त्री का देश के दे राजे दे नाल प्रेम शुरू हो गया। राजे ने भी उस स्त्री नूं बहुत सुंदर रूप करके समझा कि बहुत सुंदर रूप की मालक है, वह भी उहदे नाल प्रेम करन लग पिया। अदक रूप अनूप ताको बिराजे, लखै जाहे कंदर्प को द्रप भाजे। ते वह स्त्री बहुत ही सुंदर स्वरूप की मालक सी, उहदी सुंदरता नूं वेख के तां कामदेव का हंकार भी चकना चूर हो जाता सी। दोहरा अदक प्रीत ता सौ करी, चित में चतुर पछान, शाड दई लज्जा सबै बधी ब्रह के बान। राजे ने उन्हों बहुत ही सुंदर स्वरूप वाली समझ करके उसना बहुत प्रेम किया, जिस करके उस स्त्री सारिया शर्म हया छड़ के ओ राजे दे विछोड़े रूपी तीरां दे नाल विजी गई। अब राजे दे विछोड़े विच हुण तड़फन लग पई। तोट कशंद लख रूप लला जू को रीज रही, जिह जोत प्रभा नह जात कही। आखदे हन कि ओ राजे दे सोहणे रूप नूं वेख के उहदे उपर ही मोहित हो चुकी सी। ऐसी स्त्री जो इतनी सुंदर है, जिहदी सुंदरता की वडियाई कीती नहीं जांदी। निस एक त्रया तिह बोल लियो, मन पावत पूपस भोग कियो। एक रात फिर आखिर उस स्त्री ने अपने पास राजे नूं बुला लिया, तां वे मन की इच्छा अनुसार उहदे नाल विभचार कीता है। सिगरी निस पूपस भोग करियो, एह बीच त्रियापत आन परयो। ते ओ रात दे समय राजे ना विचार करदी रही, पर इस समय दौरान ही उस इस्तेज लाल मत्ती दा पति भी जड़ा सी वी घर दे विच आ गया। ते हे आव जान डरी हिया मैं, एह पां चरित्र ठट्टियो जिया मैं। ते ओ अपने पति नूं घर आउंदिया वेख के बहुत हिरदे विच घबरा गई। फिर उस वेले उस स्त्री ने कैसा चरित्र खेडिया, जिस दे नाल उसने ਆਪਣੇ ਪਤੀ ਨੂੰ ਵੀ ਛਲ ਲਿਆ। ਦੋਹਰਾ ਤਗਿਆ ਘਰ ਰਾਖਿਓ ਨਿਰਭੇ ਆਪਣੀ ਸੇਜ ਬਣਾਏ। ਜਾਏ ਪੀਏ ਆਗੇ ਲਿਓ ਪਰਮ ਪ੍ਰੀਤ ਉਪਜਾਏ। ਉਸਨੇ ਕੀ ਕੀਤਾ ਕਿ ਰਾਜੇ ਨੂੰ ਸਰਾਣਾ ਬਣਾ ਕੇ ਤੇ ਆਪਣੀ ਸੇਜਾ ਉੱਤੇ ਰੱਖ ਲਿਆ ਤੇ ਬੜੇ ਹੀ ਪਰਮ ਪ੍ਰੇਮ ਦੇ ਨਾਲ ਉਹ ਜਾ ਕੇ ਅੱਗੇ ਆਪਣੇ ਪਤੀ ਨੂੰ ਜਾ ਕੇ ਮਿਲੀ। ਭੂ ਪਲਕਿਓ ਚਿਤ ਮੈਂ ਫਸਿਓ ਆਨ ਦਰਿਆ ਕੇ ਹੇਤ। ਅਧਿਕ ਚਿਤ ਪੀਤਰ ਡਰਿਓ ਸਵਾਸਨਾ ਉਚੋ ਲੇਤ। ਇਹਦੇ ਰਾਜਾ ਵੀ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਇਸਤਰੀ ਦੇ ਪ੍ਰੇਮ ਕਰਕੇ ਮੈਂ ਫਸ ਚੁੱਕਾ ਹਾਂ। ਮਨ ਦੇ ਚ ਬਹੁਤ ਡਰਿਆ ਤੇ ਡਰਦਾ ਹੋਇਆ ਹੁਣ ਉੱਚੇ ਸਵਾਸ ਵੀ ਨਹੀਂ ਉਹ ਲੈ ਰਿਹਾ ਸੀ, ਜਿਵੇਂ ਉਸ ਇਸਤਰੀ ਨੇ ਉਸ ਕੱਪੜੇ ਲਪੇਟ ਲਬੂਟ ਕੇ ਉਸ ਰਾਜੇ ਨੂੰ ਇਕੱਠਾ ਮੁੱਠਾ ਕਰ ਦਿੱਤਾ, ਸਰਾਣੇ ਦੀ ਨੀਂਹ ਬਣਾ ਦਿੱਤਾ, ਉਵੇਂ ਹੁਣ ਉਹ ਬਣ ਕੇ ਬੈਠਾ ਹੋਇਆ ਸੀ ਸਰਾਣੇ ਦੀ ਨੀਂਹ ਆਈ। ਪਤ ਸੋ ਆਰ ਰਤ ਮਾਨ ਕੈ ਰਹੀ ਗਰੇ ਲਪਟਾਏ। ਕੀਓ ਸਿਰਾਨੋ ਭੂਪ ਕੋ ਸੋਏ ਰਹਿ ਸੁਖ ਪਾਏ। ਤੇ ਉਸ ਇਸਤਰੀ ਨੇ ਆਪਣੇ ਪਤੀ ਨਾਲ ਬਹੁਤ ਪ੍ਰੇਮ ਕੀਤਾ ਕਿ ਉਸਨੂੰ ਕਿਸੇ ਗੱਲ ਦਾ ਪਤਾ ਨਾ ਚੱਲ ਸਕੇ। ਉਹ ਆਪਣੇ ਪਤੀ ਦੇ ਗੱਲ ਦੇ ਨਾਲ ਹੀ ਚਿੰਬੜੀ ਰਹੀ ਤੇ ਰਾਜੇ ਨੂੰ ਦੋਵੇਂ ਜਣੇ ਸਰਾਣਾ ਬਣਾ ਕੇ ਉਹਦੇ ਉੱਪਰ ਹੀ ਸੁੱਖ ਤੇ ਆਨੰਦ ਸਹਿਤ ਸੁੱਤੇ ਰਹੇ। ਭੋਰ ਪਏ ਉੱਠ ਪਏ ਗਏ ਨ੍ਰਿਪ ਸੋ ਭੋਗ ਕਮਾਏ। ਕਾਢ ਸਿਰਾਨਾ ਤੇ ਤੁਰਤ ਸਦਨ ਦਿਓ ਪਹੁੰਚਾਏ। ਸਵੇਰ ਹੋਈ ਰਾਜ ਪਤੀ ਜਿਹੜਾ ਸੀ ਉਸ ਇਸਤਰੀ ਦਾ ਆਪਣੇ ਕੰਮ ਤੇ ਚਲਾ ਗਿਆ, ਘਰੋਂ ਬਾਹਰ ਗਿਆ ਉੱਠ ਕੇ। ਫਿਰ ਉਸਨੇ ਰਾਜੇ ਦੇ ਨਾਲ ਵਿਚਾਰ ਕੀਤਾ ਤੇ ਸਰਾਣੇ ਤੋਂ ਬਾਹਰ ਕੱਢ ਕੇ ਤੁਰੰਤ ਹੀ ਉਸਨੂੰ ਆਪਣੇ ਘਰ ਭੇਜ ਦਿੱਤਾ। ਜੇ ਸਿਆਣੇ ਹੋਵੇ ਜਗਤ ਮੈਂ ਤ੍ਰਿਆ ਸੋ ਕਰਤ ਪਿਆਰ। ਤਾਹੀ ਮਹਾ ਜੜ ਸਮਝਿਐ ਚਿਤ ਪੀ ਤਿਰ ਨਿਰਧਾਰ। ਤੇ ਆਖਿਰ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਆਖਦੇ ਹਨ ਕਿ ਜੋ ਮਨੁੱਖ ਸਿਆਣੇ ਹੋ ਕੇ ਸੰਸਾਰ ਦੇ ਵਿੱਚ ਪਰਾਈਆਂ ਇਸਤਰੀਆਂ ਨਾਲ ਪ੍ਰੇਮ ਕਰਦੇ ਨੇ ਉਹ ਬਿਨਾਂ ਕਿਸੇ ਸੁੱਖ ਦੇ ਮੂਰਖ ਹੀ ਜਾਣੇ ਚਾਹੀਦੇ ਹਨ। ਉਹ ਮਨੁੱਖ ਮੂਰਖ ਹਨ ਜੋ ਆਪਣੇ ਆਪ ਨੂੰ ਸਮਝਦੇ ਹਨ ਕਿ ਮੈਂ ਸਿਆਣਾ ਹਾਂ, ਸਿਆਣਾ ਬਣ ਕੇ ਵੀ ਉਹ ਪ੍ਰਾਏ ਇਸਤਰੀ ਦੇ ਪ੍ਰੇਮ ਦੇ ਵਿੱਚ ਫਸਦਾ ਹੈ ਤੇ ਮਹਾਰਾਜ ਜਗਦੇ ਹਨ ਕਿ ਉਹ ਮੂਰਖਾਂ ਸਿਰ ਮੂਰਖ ਹੈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਚਰਿੱਤਰ ਦੀ ਸਮਾਪਤੀ ਕਰਦੇ ਹੋਏ ਅਖੀਰ ਚ ਬਚਨ ਕਰਦੇ ਨੇ ਕਿ ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਪੂਪ ਸੰਵਾਦੇ। 20ਵੇਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਆਫਜੂ। ਸਾਹਿਬ ਜੀ ਬਚਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ੍ਰੀ ਚਰਿੱਤਰ ਉਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਜੋ ਵਜ਼ੀਰ ਦਾ ਰਾਜ ਦਾ ਆਪਸੀ ਸੰਵਾਦ ਦਾ ਆਪਸੀ ਵਾਰਤਾਲਾਪ ਦਾ ਜੋ 20ਵਾਂ ਚਰਿੱਤਰ ਹੈ ਉਹ ਸ਼ਬਦ ਸੰਪੂਰਨ ਹੋਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ੍ਰੀ ਚਰਿੱਤਰ ਉਪਾਖਿਆਨ ਦੀ ਪਾਵਨ ਗੁਰਬਾਣੀ ਦਾ 20ਵਾਂ ਚਰਿੱਤਰ ਲਾਲ ਮੱਤੀ ਦਾ, ਜਿਸ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਦਰਸਾਇਆ ਹੈ ਕਿ ਜੋ ਲਾਲ ਮੱਤੀ ਨਾਂ ਦੀ ਇਸਤਰੀ ਸੀ ਬਹੁਤ ਸੋਹਣੇ ਸਰੂਪ ਦੀ ਮਾਲਕ, ਤੇ ਪਤੀ ਉਸਨੂੰ ਬਹੁਤ ਪ੍ਰੇਮ ਕਰਦਾ ਸੀ, ਕਹਿਣ ਮੁਤਾਬਕ ਚੱਲਦਾ ਸੀ, ਪਰ ਆਖਰ ਉਹ ਵੀ ਇਸਤਰੀ ਜਿਹੜੀ ਸੀ ਆਪਣੇ ਰੂਪ ਦੇ ਕਰਕੇ ਉਹਦਾ ਵੀ ਇੱਕ ਬਗਾਨੇ ਪੁਰਸ਼ ਦੇ ਨਾਲ ਰਾਜੇ ਦੇ ਨਾਲ ਪ੍ਰੇਮ ਹੋ ਗਿਆ। ਹੁਣ ਉਹਦੇ ਉਦਾਰ ਉਹ ਮਿਲ ਕਿਸੇ ਨੇ ਵੀ ਵਿਚਾਰ ਕੀਤਾ, ਗਲਤ ਕਰਮ ਕੀਤਾ, ਆਪਣੇ ਧਰਮ ਨੂੰ ਭ੍ਰਿਸ਼ਟ ਕੀਤਾ। ਸੋ ਕਿਉਂਕਿ ਜੇਕਰ ਅਸੀਂ ਗੁਰੂ ਵਾਲੇ ਨਹੀਂ ਹੁੰਦੇ ਜੋ ਮਨਮੁੱਖ ਇਨਸਾਨ ਹੈ, ਕਿਉਂਕਿ ਪਰਮਾਤਮਾ ਨੇ ਹਰ ਇੱਕ ਨੂੰ ਕੋਈ ਨਾ ਕੋਈ ਰੂਪ ਬਖਸ਼ਿਆ ਹੋਇਆ, ਕੋਈ ਬਹੁਤੇ ਚਿੱਟੇ ਰੰਗ ਦਾ ਮਾਲਕ ਹੈ, ਕਿਹਦਾ ਪਕੇਰਾ ਹੈ, ਕਿਹਦਾ ਕਾਲਾ ਹੈ, ਇਸ ਪ੍ਰਕਾਰ। ਪਰ ਜੇਕਰ ਅਸੀਂ ਬਾਹਰੀ ਤੌਰ 'ਤੇ ਵੇਖੀਏ, ਕਿਉਂਕਿ ਬਾਹਰੀ ਸੰਸਾਰਿਕ ਤੌਰ 'ਤੇ ਸਮਝ ਸਕਦੇ ਹਾਂ ਕਿ ਤਾਂ ਬਹੁਤਾ ਸੋਹਣਾ ਰੰਗ ਹੈ, ਕਹਿੰਦੇ ਕਿ ਬਹੁਤ ਸੋਹਣਾ ਹੈ, ਬਹੁਤ ਸੋਹਣਾ ਲੱਗਦਾ, ਚਿੱਟੇ ਰੰਗ ਦਾ ਮਾਲਕ ਹੈ, ਪਰ ਨਹੀਂ। ਪਰ ਜੇਕਰ ਅਧਿਆਤਮਿਕ ਤੌਰ 'ਤੇ ਆਈਏ ਤਾਂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਸਹੀ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ, ਜੋ ਸਾਧ ਸੰਗਤ ਵਿੱਚ ਆ ਕੇ ਨਾਲ ਮਿਲ ਕੇ ਨਾਮ ਜਪਦੇ ਹਨ, ਗੁਰੂ ਸੰਗਤ ਕਰਦੇ ਹਨ, ਗੁਰੂ ਸਾਹਿਬ ਆਖਦੇ ਹਨ ਕਿ ਉਹ ਅਸਲ ਦੇ ਵਿੱਚ ਸੋਹਣੇ ਸਰੂਪ ਦੇ ਮਾਲਕ ਹਨ, ਉਹੀ ਮਨੁੱਖ ਸੋਹਣੇ ਕਹੇ ਜਾਂਦੇ ਨੇ, ਉਹੀ ਇਸਤਰੀਆਂ ਸੋਹਣੀਆਂ ਆਖੀਆਂ ਜਾਂਦੀਆਂ ਨੇ। ਭਾਵੇਂ ਕੋਈ ਔਰਤ ਹੈ, ਭਾਵੇਂ ਕੋਈ ਮਰਦ ਹੈ, ਸੋਹਣੇ ਰੂਪ ਦਾ ਉਹੀ ਮਾਲਕ ਹੈ ਜੋ ਸਤ ਸੰਗਤ ਵਿੱਚ ਆਉਂਦਾ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ, ਵਾਹਿਗੁਰੂ ਦੀ ਪ੍ਰੀਤ ਨਾਲ ਜੁੜਦਾ ਹੈ। ਪਰ ਜੇਕਰ ਉਹ ਸਤਸੰਗਤ ਨਹੀਂ ਕਰਦਾ, ਗੁਰੂ ਵਾਲਾ ਉਹ ਬਣਿਆ ਨਹੀਂ, ਤਾਂ ਉਹਦਾ ਸੋਹਣਾ ਸਰੂਪ ਜਿਹੜਾ ਉਹ ਕਿਵੇਂ ਉਹਦਾ ਕੋਝਾਪਨ ਬਣ ਜਾਂਦਾ ਹੈ, ਕਿਉਂਕਿ ਹੁਣ ਜਿਵੇਂ ਹੱਥ ਗੁਰੂ ਨੇ ਬਚਨ ਕੀਤਾ ਸੀ ਕਿ ਮਨਮੁਖ ਮਹਿਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਘਰ ਛੋਟੇ ਆਪਣਾ ਪਰ ਪੁਰਖੇ ਨਾਲ ਪਿਆਰ। ਉਹ ਐਸੀਆਂ ਜੀ ਐਸੀਆਂ ਇਸਤਰੀਆਂ ਸੋਹਣੇ ਰੂਪ ਦਾ ਮਾਲਕ ਹੁੰਦੀਆਂ ਹੋਈਆਂ ਵੀ ਉਹ ਮਹਿਲੀਆਂ ਹਨ, ਕਰੂਪ ਹਨ, ਕੋਝੀਆਂ ਹਨ, ਅਪਵਿੱਤਰ ਹਨ। ਭਾਵੇਂ ਉਹ ਆਪਣੇ ਆਪ ਨੂੰ ਸਮਝਣ ਅਸੀਂ ਬਹੁਤ ਸੋਹਣੀਆਂ, ਪਰ ਗੁਰਬਾਣੀ ਦੇ ਅਨੁਸਾਰ ਸਤਿਗੁਰੂ ਦੀ ਬਾਣੀ ਜੋ ਹੈ ਉਹਨਾਂ ਨੂੰ ਲਾਹਨਤਾਂ ਪਾਉਂਦੀ ਹੈ ਕਿ ਉਹ ਮੈਲੀਆਂ ਹਨ, ਅਪਵਿੱਤਰ ਹਨ, ਕਿ ਕੋਝੀਆਂ ਹਨ, ਕਰੂਪ ਹਨ, ਕੋਝੀਆਂ ਹਨ, ਭੈੜੇ ਲੱਛਣਾਂ ਵਾਲੀਆਂ ਹਨ ਐਸੀਆਂ ਇਸਤਰੀਆਂ ਜੋ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਪਰਾਏ ਪੁਰਖ ਨਾਲ ਪ੍ਰੇਮ ਪਾਉਂਦੀਆਂ ਹਨ। ਅਤੇ ਸੋਹਣੇ ਰੂਪ ਦੀਆਂ ਉਹੀ ਮਾਲਕ ਹਨ ਜੋ ਪਤੀ ਦੇ ਹੁਕਮ ਵਿੱਚ ਚੱਲਦੀਆਂ ਹਨ। ਉਹਨਾਂ ਨੂੰ ਧੰਨਤਾ ਯੋਗ ਆਖਿਆ ਹੈ ਕਿ ਜਿਨ ਪ੍ਰਿਓ ਪਰਮੇਸ਼ਰ ਕਰ ਜਾਂਦੇ ਹਾਂ, ਧੰਨ ਸਤੀ ਦਰਗਹਿ ਪਰਵਾਨੇ ਆ। ਉਹੀ ਅਸਲੀ ਸਤੀ ਇਸਤਰੀਆਂ ਹਨ ਅਤੇ ਉਹੀ ਧੰਨਤਾ ਦੇ ਯੋਗ ਹਨ ਜੋ ਪਤੀ ਦੇ ਹੁਕਮ ਅੰਦਰ ਚੱਲਦੀਆਂ ਨੇ। ਸੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਗੁਰਬਾਣੀ ਦੇ ਵਿੱਚ, ਕਿਉਂਕਿ ਬਹੁਤ ਘੱਟ ਐਸੀ ਗਿਣਤੀ ਲੋਕ ਹੁੰਦੇ ਨੇ ਜੋ ਸਭ ਕੁਛ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਦੇ ਨਾਲ ਆਪਣੀ ਪ੍ਰੀਤੀ ਜੋੜ ਕੇ ਰੱਖਦੇ ਨੇ। ਅਸੀਂ ਆਮ ਤੌਰ 'ਤੇ ਸਮਾਜ ਵਿੱਚ ਵੇਖਦੇ ਹਾਂ ਕਿ ਕਈ ਲੋਕ ਐਸੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੋਇਆ, ਉਹਨਾਂ ਦੇ ਕਰਮਾਂ ਦੀ ਲਿਖਤ ਐਸੀ ਹੈ, ਕਿਸੇ ਪ੍ਰਕਾਰ ਦਾ ਕੋਈ ਕਾਰਜ ਘਾਟਾ ਤੋੜ ਨਹੀਂ, ਜੋ ਸਾਥ ਪ੍ਰਾਪਤ ਹੁੰਦਾ ਹੈ ਕਹਿ ਸਕਦੇ ਹਾਂ ਕਿ ਪਤਨੀ ਨੂੰ ਪਤੀ ਦਾ, ਪਤੀ ਨੂੰ ਪਤਨੀ ਦਾ, ਉਹ ਵੀ ਬਹੁਤ ਵਧੀਆ ਹੁੰਦਾ ਹੈ ਕਿ ਕਰਮਾਂ ਦੀ ਲਿਖਤ ਐਸੀ ਹੁਣ ਸਭ ਕੁਛ ਹੀ ਪਰਮਾਤਮਾ ਨੇ ਬਹੁਤ ਵਧੀਆ ਦਿੱਤਾ ਹੁੰਦਾ ਹੈ। ਪਰ ਫਿਰ ਵੀ ਮਨੁੱਖ ਜਿਹੜਾ ਹੈ ਜੇ ਉਹ ਗੁਰੂ ਤੋਂ ਵੀ ਹੋਣਾ ਹੋਵੇ ਤਾਂ ਉਹ ਗਲਤ ਰਾਹੀਂ ਤੁਰ ਪੈਂਦਾ ਹੈ। ਬਹੁਤ ਘੱਟ ਲੋਕ ਹੁੰਦੇ ਨੇ ਜਿਵੇਂ ਭਗਤ ਫਰੀਦ ਜੀ ਗੁਰਬਾਣੀ ਅੰਦਰ ਬਚਨ ਕਰਦੇ ਨੇ ਕਿ ਫਰੀਦਾ ਉਮਰ ਸੁਹਾਵੜੀ ਸੰਘ ਸੁਵਨੜੀ ਦੇਹ ਵਿਰਲੇ ਕੇਈ ਪਾਈਅਨ ਜਿੰਨਾ ਪਿਆਰੇ ਨੇਹ। ਭਗਤ ਫਰੀਦ ਜੀ ਬਚਨ ਕਰਦੇ ਨੇ ਕਿ ਜੇਕਰ ਕਿਸੇ ਮਨੁੱਖ ਦੀ ਜਾਂ ਕਿਸੇ ਇਸਤਰੀ ਦੀ ਉਮਰ ਸੁਹਾਵੜੀ ਭਾਵ ਉਮਰ ਸੁੱਖਾਂ ਨਾਲ ਬਤੀਤ ਹੁੰਦੀ ਹੋਵੇ, ਭਾਵ ਘਰ 'ਚ ਹਰ ਇੱਕ ਸੁੱਖ ਐਸ਼ੋ ਆਰਾਮ ਹੋਵੇ ਅਤੇ ਨਾਲ ਸੰਘ ਸੁਵਨੜੀ ਦੇਹ ਭਾਵ ਸਰੀਰ ਵੀ ਸੋਹਣਾ ਹੋਵੇ, ਨੌ ਬਰ ਨੌ ਹੋਵੇ, ਸੋਹਣੇ ਸਰੂਪ ਦਾ ਮਾਲਕ ਹੋਵੇ ਜਾਂ ਮਾਲਕ ਹੋਵੇ, ਕੋਈ ਇਸਤਰੀ ਵਾ ਇੱਕ ਮਰਦ ਹੋਵੇ, ਪਰ ਐਸਾ ਇੰਨਾ ਕੁਛ ਹੋਣ ਦੇ ਬਾਵਜੂਦ ਵਿਰਲੇ ਕਈ ਪਾਏ, ਉਹ ਵਿਰਲੇ ਥੋੜ੍ਹੇ ਹੁੰਦੇ ਨੇ, ਉਹ ਵਿਰਲੇ ਠਾਵੇਂ ਠਾਵੇਂ ਹੁੰਦੇ ਨੇ ਗੁਰਮੁਖ ਪਿਆਰੇ, ਜਿੰਨਾ ਸਭ ਕੁਛ ਹੋਣ ਦੇ ਬਾਵਜੂਦ ਪਿਆਰੇ ਵਾਹਿਗੁਰੂ ਨਾਲ ਜਿਹਨਾਂ ਦਾ ਪ੍ਰੇਮ ਹੁੰਦਾ ਹੈ। ਨਹੀਂ ਤਾਂ ਬਹੁਤਾਂਤ ਵਿੱਚ ਕੀ ਹੁੰਦਾ, ਜਿਹਨਾਂ ਕੋਲ ਮਾਇਆ ਬਹੁਤੀ ਹੁੰਦੀ ਹੈ, ਸੋਹਣਾ ਸਰੂਪ ਹੁੰਦਾ ਹੈ, ਉਹ ਬੁਰੇ ਖੋਟੇ ਕਰਮਾਂ ਵੱਲ ਤੁਰ ਪੈਂਦੇ ਨੇ। ਮਾਇਆ ਉਹਨਾਂ ਅੰਦਰ ਹੰਕਾਰ ਪੈਦਾ ਕਰਦੀ ਹੈ, ਸੋਹਣੇ ਰੂਪ ਦਾ ਉਹਨਾਂ ਨੂੰ ਹੰਕਾਰ ਹੁੰਦਾ ਹੈ ਅਤੇ ਹੰਕਾਰ ਕਰਕੇ ਫਿਰ ਕਾਮ ਜਿਹੜਾ ਉਹਨਾਂ ਨੂੰ ਦਬਾ ਲੈਂਦਾ ਹੈ। ਜਿਵੇਂ ਲਾਲ ਮੱਤੀ ਨੂੰ ਦਬਾ ਲਿਆ, ਹੁਣ ਲਾਲ ਮੱਤੀ ਦਾ ਘਰ ਵਾਲਾ ਉਹਦੇ ਕਹਿਣ ਅਨੁਸਾਰ ਚੱਲਦਾ ਸੀ, ਉਹਨੂੰ ਇਤਨਾ ਪ੍ਰੇਮ ਕਰਦਾ ਸੀ, ਪਰ ਫਿਰ ਵੀ ਉਹਦੀ ਜਿਹੜੀ ਸੰਤੁਸ਼ਟੀ ਨਹੀਂ ਹੋਈ ਅਤੇ ਉਹ ਆਪਣੇ ਸੋਹਣੇ ਰੂਪ ਕਰੇਗੀ ਪਰਾਏ ਪੁਰਸ਼ ਨਾਲ ਪ੍ਰੇਮ ਕਰਨ ਲੱਗ ਪਈ। ਇੱਥੇ ਇੱਕ ਰਾਜਾ ਉਹਦਾ ਵੀ ਜ਼ਿਕਰ ਆਇਆ ਹੈ। ਰਾਜੇ ਦਾ ਫਰਜ਼ ਬਹੁਤ ਵੱਡਾ ਹੁੰਦਾ, ਉਹਨੇ ਆਪਣੀ ਪ੍ਰਜਾ ਨੂੰ ਸਾਂਭਣਾ ਹੁੰਦਾ, ਪ੍ਰਜਾ ਨੂੰ ਸੇਧ ਦੇਣੀ ਹੁੰਦੀ। ਜੇਕਰ ਰਾਜਾ ਖੁਦ ਹੀ ਉਹੋ ਜਿਹਾ ਹੋਵੇ ਤਾਂ ਪ੍ਰਜਾ ਉਹਦੇ ਕੋਲੋਂ ਕੀ ਸੇਧ ਲਵੇਗੀ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਜੋ ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਬਚਨ ਕਰਦੇ ਨੇ ਕਿ ਰਾਜੇ ਬਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਕਿ ਰਾਜੇ ਜਿਹੜੇ ਹਨ ਉਹ ਵੀ ਵਿਭਚਾਰੀ ਬਣ ਜਾਂਦੇ ਨੇ, ਪਾਪ ਕਮਾਉਣ ਲੱਗ ਜਾਂਦੇ ਨੇ। ਸਤਿਗੁਰੂ ਮਹਾਰਾਜ ਨੇ ਚਰਿੱਤਰ ਉਪਾਖਿਆਂ ਦੀ ਬਾਣੀ ਉਚਾਰਨ ਕੀਤੀ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਨ ਸਿੰਘਨ ਕੋ ਦਿਉ ਪਾਤਸ਼ਾਹੀ, ਯਾਦ ਕਰੇ ਇਹ ਹਮਰੀ ਗੁਰਿਆਈ। ਗੁਰੂ ਸਾਹਿਬ ਜੀ ਨੇ ਕੀਤਾ ਸੀ ਕਿ ਮੈਂ ਆਪਣੇ ਸਿੰਘਾਂ ਨੂੰ, ਆਪਣੇ ਖਾਲਸੇ ਨੂੰ ਰਾਜ ਭਾਗ ਬਖਸ਼ਾਂਗਾ, ਇਹਨਾਂ ਨੂੰ ਬਾਦਸ਼ਾਹ ਬਣਾਵਾਂਗਾ। ਅਤੇ ਅੱਜ ਭਾਵੇਂ ਕੋਈ ਵੀ ਹੈ ਜਿਹੜਾ ਤਖਤਾਂ ਉੱਤੇ ਬੈਠੇ ਹੋਏ ਨੇ, ਉਹ ਭਾਵੇਂ ਜਿਵੇਂ ਦੇ ਵੀ ਹੋਣ, ਪਰ ਉਹਨਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਜੋ ਬਾਦਸ਼ਾਹੀ ਜੋ ਰਾਜ ਭਾਗ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਉਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਚਨਾ ਅਨੁਸਾਰ ਹੀ ਪ੍ਰਾਪਤ ਹੋਇਆ। ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਸਮਰਪਿਤ ਹੁੰਦੇ ਨੇ। ਜੋ ਅਸਲ ਦੇ ਵਿੱਚ ਖਾਲਸਾ ਹੈ, ਖਾਲਸਾ ਉਹੀ ਬਣੇਗਾ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅਤੇ ਆਪਣੀ ਮਰਿਆਦਾ, ਆਪਣੇ ਇਤਿਹਾਸ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਿਤ ਹੋਵੇਗਾ। ਜੋ ਸਮਰਪਿਤ ਹੋਵੇਗਾ ਉਹ ਪੂਰਨ ਤੌਰ 'ਤੇ ਖਾਲਸਾ ਹੋਵੇਗਾ, ਜਿਸ ਦਿਨ ਰਾਜ ਕਰੇਗਾ ਖਾਲਸਾ, ਆਗੀ ਰਹੇ ਨ ਕੋਈ ਖਾਲਸਾ। ਜਿਸ ਵੇਲੇ ਰਾਜ ਹੋਵੇਗਾ, ਜਿਵੇਂ ਆਮ ਰਾਜ ਵਿਚਾਰੀ ਹੋ ਜਾਂਦੇ ਨੇ, ਉਵੇਂ ਖਾਲਸਾ ਜਿਹੜਾ ਹੈ ਉਹ ਐਸੇ ਕਰਮਾਂ ਤੋਂ ਬਚਿਆ ਰਹੇ। ਖਾਲਸਾ ਉਹੀ ਹੈ ਜੋ ਬੁਰੇ ਕਰਮਾਂ ਤੋਂ ਬਚ ਕੇ ਰਹੇ, ਚਾਰ ਕੁਰਹਿਤਾਂ ਤੋਂ ਬਚ ਕੇ ਰਹੇ, ਬੱਜਰ ਦਰਦ ਤੋਂ ਬਚ ਕੇ ਰਹੇ, ਰਹਿਤਾਂ ਦਾ ਧਾਰਨੀ ਹੋਵੇ, ਕਕਾਰਾਂ ਦਾ ਧਾਰਨੀ ਹੋਵੇ, ਜਤ ਸਾਦਾ ਧਾਰਨੀ ਹੋਵੇ। ਸੋ ਇਸੇ ਕਰਕੇ ਸਾਹਿਬ ਜੀ ਨੇ ਸਾਰੇ ਰਾਜਿਆਂ ਦੇ ਪ੍ਰਸੰਗ ਖੋਲ ਕੇ ਦੱਸੇ ਨੇ ਕਿ ਰਾਜਾ ਵੀ ਆਕਰ ਆਪਣੀ ਮਾਇਆ ਸ਼ੋਹਰਤ ਕਰਕੇ ਬੇਈਮਾਨ ਹੋ ਜਾਂਦਾ ਰੂਪ ਦੇ ਉੱਪਰ, ਉਹਨੂੰ ਵੀ ਕੰਮ ਜਿਹੜਾ ਆਪਣੇ ਲਪੇਟ 'ਚ ਲੈ ਲੈਂਦਾ ਹੈ। ਮਤਲਬ ਕਿ ਇੱਕ ਰਾਜੇ ਦਾ ਫਰਜ਼ ਬਹੁਤ ਵੱਡਾ ਹੁੰਦਾ। ਸੋ ਇਸੇ ਕਰਕੇ ਮਹਾਰਾਜ ਨੇ ਗੁਰਬਾਣੀ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਵੀ ਸੇਧ ਦੇਣੀ ਕੀਤੀ ਹੈ ਕਿ ਜੀਵਨ ਦੇ ਵਿੱਚ ਕਿਵੇਂ ਚੱਲਣਾ ਹੈ, ਕਿਵੇਂ ਆਪਣਾ ਆਚਰਣ ਉੱਚਾ ਅਤੇ ਸੁੱਚਾ ਰੱਖਣਾ ਹੈ। ਅਤੇ ਆਪਣਾ ਆਚਰਣ ਉੱਚਾ ਅਤੇ ਸੁੱਚਾ ਹੋਵੇਗਾ ਤਾਂ ਹੀ ਅਗਾਂਹ ਅਸੀਂ ਕਿਸੇ ਨੂੰ ਸੇਧ ਦੇ ਸਕਾਂਗੇ। ਜੇ ਸਾਡਾ ਹੀ ਜੀਵਨ ਗਿਰਿਆ ਹੋਇਆ ਹੋਵੇਗਾ ਤਾਂ ਅਸੀਂ ਅਗਾਂਹ ਕਿਸੇ ਨੂੰ ਸਿੱਧ ਕੀ ਦੇਣੀ ਹੈ। ਅਗਲਾ, ਜਿਸਨੂੰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਗਲਤ ਹੈ ਤੂੰ ਨਾ ਕਰ, ਅੱਬਲ ਤਾਂ ਜੇਕਰ ਸਾਡਾ ਆਚਰਣ ਗਿਰਿਆ ਹੋਇਆ ਸੀ ਕਿ ਉਹਨੂੰ ਕਹਿ ਹੀ ਨਹੀਂ ਸਕਦੇ, ਜੇਕਰ ਅਸੀਂ ਕਹਿ ਵੀ ਦਿੰਦੇ ਅਗਲਾ ਸਾਡਾ ਉਸ ਦੇ ਵੇਲੇ ਮੂੰਹ ਭੰਨ ਦਿੰਦਾ। ਇਸੇ ਕਰਕੇ ਮਹਾਰਾਜ ਜੀ ਨੇ ਆਪਣੇ ਖਾਲਸਾ ਜੀਵਨ ਉੱਚਾ ਸੁੱਚਾ ਬਣਾਉਣ ਵਾਸਤੇ ਸ਼੍ਰੀ ਚਰਿਤ੍ਰ ਉਪਾਖਿਆਨ ਦੀ ਬਾਣੀ ਨੂੰ ਉਚਾਰਨ ਕੀਤਾ। ਸੋ ਜਿਸ ਵਿੱਚ ਸਾਨੂੰ ਮਹਾਨ ਸਿੱਖਿਆ ਜਿਹੜੀ ਹੈ ਗ੍ਰਹਿਣ ਕਰਨ ਵਾਸਤੇ ਮਿਲਦੀ ਹੈ ਕਿ ਆਪਣੇ ਘਰ ਨੂੰ ਛੱਡ ਕੇ, ਆਪਣੇ ਪਤੀ ਧਰਮ ਨੂੰ ਛੱਡ ਕੇ ਕਦੇ ਵੀ ਇੱਕ ਬੀਬੀ ਜਿਹੜੀ ਹੈ ਉਸਨੇ ਪਰਾਏ ਮਰਦ ਵੱਲ ਨਹੀਂ ਜਾਣਾ, ਅਤੇ ਇੱਕ ਸਿੰਘ ਨੇ ਆਪਣੀ ਇਸਤਰੀ ਨੂੰ ਛੱਡ ਕੇ ਪਰਾਈ ਔਰਤ ਵੱਲ ਨਹੀਂ ਜਾਣਾ। ਸੋ ਦੋਵੇਂ ਹੀ ਜਤ ਸਾਦੇ ਧਾਰਨੀ ਹਨ, ਕਿ ਸ਼ਹਿਰਾ ਦੋਹਾਂ ਨੇ ਪਾਇਆ ਹੋਇਆ ਜੋ ਸਾਹਿਬਾਂ ਨੂੰ ਬਖਸ਼ਿਆ ਹੋਇਆ ਸਾਨੂੰ ਕਕਾਰ ਹੈ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਤਾਂ ਕਿ ਜੋ ਸਤਿਗੁਰਾਂ ਦੀ ਮਹਾਨ ਅਗਾਧ ਬੋਧ ਗੁਰਬਾਣੀ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ, ਕਿਉਂਕਿ ਗੁਰੂ ਸਾਹਿਬ ਜੀ ਸਮਰੱਥ ਹਨ, ਉਹ ਅਗਾਧ ਬੋਧ ਅਕਾਲ ਪੁਰਖ ਦਾ ਰੂਪ ਹਨ, ਜੋ ਵਾਹਿਗੁਰੂ ਅਗਮ ਹੈ ਗੋਚਰ ਹੈ ਉਹਦਾ ਰੂਪ ਹਨ, ਅਤੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਵੀ ਅਗਾਧ ਬੋਧ ਹੈ। ਜੋ ਮਹਾਨ ਸਿੱਖਿਆ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਸਾਡੇ ਵਿੱਚ ਕੋਈ ਮਤ ਨਹੀਂ ਅਸੀਂ ਉਸਨੂੰ ਵਿਚਾਰ ਸਕੀਏ ਜਾਂ ਸੰਗਤਾਂ ਤਾਂ ਹੀ ਦੱਸ ਸਕੀਏ, ਪਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਅਤੇ ਆਪ ਹੀ ਕਿਰਪਾ ਕਰਕੇ ਸੇਵਾ ਲੈਣ। ਸਤਿਗੁਰਾਂ ਦੀ ਗੁਰਬਾਣੀ ਵਿੱਚੋਂ ਬਹੁਤ ਸਾਰੇ ਭੇਦ ਨਿਕਲਦੇ ਹਨ, ਜਿੰਨੀ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿਸੇ ਉੱਤੇ, ਓਨੀ ਹੀ ਉਹ ਡੂੰਘੀ ਚੁੱਭੀ ਲਾ ਕੇ ਅਤੇ ਅਰਥ ਕੱਢ ਲੈਂਦਾ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘਾਂ ਦੇ ਨਾਲ ਬਚਨ ਕੀਤਾ ਸੀ ਕਿ ਖਾਲਸਾ ਜੀ ਜੋ ਇਹ ਗੁਰਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਦਸਮ ਗ੍ਰੰਥ ਸਾਹਿਬ ਜੀ ਦੀ, ਇਹ ਗੁਰਬਾਣੀ ਅਕਾਲ ਪੁਰਖ ਦਾ ਰੂਪ ਹੈ, ਅਗਾਧ ਬੋਧ ਹੈ, ਅਤੇ ਜਿੰਨਾ ਵੀ ਕੋਈ ਨਾਮ ਰਸੀਆ ਨਾਮ ਜਪਣ ਵਾਲਾ ਗੁਰਮੁਖ ਪਿਆਰਾ, ਜਿੰਨੀ ਵੀ ਕੋਈ ਇਸ ਸਮੁੰਦਰ ਦੇ ਵਿੱਚ ਇਹ ਸਮੁੰਦਰ ਦੀ ਨਿਆਈ ਹੈ, ਜਿੰਨਾ ਕੋਈ ਸਮੁੰਦਰ ਦੇ ਵਿੱਚ ਡੂੰਘੀ ਚੁੱਭੀ ਮਾਰੇਗਾ ਉਹਨੇ ਉਸਨੂੰ ਹੀਰੇ ਮੋਤੀ ਜਿਹੜੇ ਹਨ ਪ੍ਰਾਪਤ ਹੋਣਗੇ, ਭਾਵ ਉਹਨੇ ਡੂੰਘੀ ਵਿਚਾਰ ਜਿਹੜੀ ਹੈ ਉਹ ਅਰਥਾਂ ਨਹੀਂ ਕੱਢ ਲਵੇਗਾ। ਸੋ ਗੁਰਬਾਣੀ ਦਾ ਕੋਈ ਇੱਕ ਅਰਥ ਨਹੀਂ, ਕੋਈ ਇੱਕ ਸਿੱਖਿਆ ਨਹੀਂ, ਸਤਿਗੁਰਾਂ ਦੀ ਮਹਾਨ ਸਿੱਖਿਆ ਹੈ। ਜਿੰਨੇ ਸਤਿਗੁਰੂ ਦੀ ਕਿਰਪਾ ਕਰਦੇ ਹਨ ਮਹਾਰਾਜ ਆਪ ਕਿਰਪਾ ਕਰਕੇ ਸੇਵਾ ਲੈਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰੂ ਸਾਹਿਬ ਦੇ ਅੱਗੇ ਤੋਂ ਸਮਰਥ ਬਖਸ਼ਣ, ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਵਿਹਾਰ ਦੇ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।